ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਸੋ ਇਹ ਪਾਠ ਸਕੱਤ ਵਾਰ ਜਾਂ ਸਖਤ ਵਾਰ ਕਰ ਜਿਵੇਂ ਵੀ ਕਿਸੇ ਦਾ ਮਨ ਮੰਨਿਆ ਉਵੇਂ ਨਹੀਂ ਕਰਨਾ ਸਖਤ ਵਾਰ ਜਿਸ ਵੇਲੇ ਗੁਰੂ ਮਹਾਰਾਜ ਪੂਰਨ ਵਿਰਾਗ ਅਵਸਥਾ 'ਚ ਸਥਿਤ ਹੋ ਕੇ ਅੰਨ ਜਲ ਤਿਆਗ ਕੇ ਲੰਮੇ ਪੈ ਗਏ ਤਾਂ ਪਿਤਾ ਜੀ ਨੇ ਬਿਮਾਰ ਸਮਝ ਕੇ ਹਰਦਾਸ ਵੈਦ ਬੁਲਾ ਲਿਆ। ਉਹਨੇ ਆ ਕੇ ਮਹਾਰਾਜ ਦੀ ਨਬਜ਼ ਵੇਖ ਕੇ ਪੁੱਛਿਆ ਕੀ ਦੁੱਖ ਹੈ, ਆਪਣੀ ਜਵਾਨੀ ਦੱਸੋ ਤਾਂ ਉਹਦਾ ਇਲਾਜ ਕਰੀਏ। ਇਹ ਗੱਲ ਸੁਣ ਕੇ ਮਹਾਰਾਜ ਬਚਨ ਕਹਿਣ ਲੱਗੇ, ਵਾਹਿਗੁਰੂ ਦਾ ਜੋ ਵਿਛੋੜਾ ਹੈ ਇੱਕ ਤਾਂ ਇਹ ਦੁੱਖ ਹੈ ਅਤੇ ਉਹਨੂੰ ਮਿਲਣ ਦੀ ਜੋ ਭੁੱਖ ਲੱਗੀ ਹੋਈ ਹੈ, ਦੂਜਾ ਇਹ ਦੁੱਖ ਹੈ। ਸਖਤ ਵਾਰ ਉਹਨਾਂ ਸ਼ਕਤੀ ਵਾਲੇ ਬਲ ਵਾਲੇ ਜੋ ਜਮਦੂਤ ਹਨ ਉਹਨਾਂ ਦਾ ਜੋ ਡਰ ਹੈ ਇਹ ਵੀ ਇੱਕ ਦੁੱਖ ਹੈ। ਇਹ ਮਨੁੱਖ ਨੂੰ ਤੁਹਾਨੂੰ ਤਾਂ ਕਾਹਦਾ ਹੋਣਾ, ਮਹਾਰਾਜ ਜੀ ਕਹਿੰਦੇ ਮੈਂ ਸਮਝਾਉਣ ਵਾਸਤੇ ਤੁਹਾਨੂੰ ਦੱਸਦਾ। ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਰੀਰ ਵਿੱਚ ਜੋ ਦੌੜ ਕੇ ਅਗਿਆਨ ਰੋਗ ਆ ਲੱਗਦਾ ਹੈ ਇਹ ਵੀ ਇੱਕ ਬੜਾ ਭਾਰੀ ਦੁੱਖ ਹੈ। ਹੇ ਭੋਲੇ ਵੈਦ, ਤੂੰ ਬਾਹਰਲੇ ਦਾਰੂ ਨਾ ਲਾ, ਤੂੰ ਕਿਸ ਕਿਸ ਰੋਗ ਨੂੰ ਹਟਾਏਗਾ। ਜਦ ਉਹ ਜ਼ਬਰਦਸਤੀ ਨਾਲ ਦਾਰੂ ਲਗਾਉਣ ਲੱਗਿਆ ਤਾਂ ਮਹਾਰਾਜ ਨੇ ਬਚਨ ਕਿਹਾ, ਵੈਦ ਨਾ ਭੋਲੇ ਦਾਰੂ ਲਾਏ। ਕਹਿੰਦੇ ਭੋਲਿਆ ਵੈਦਾ, ਇਹ ਬਾਹਰਲੇ ਦਾਰੂ ਨਾ ਲਾਉਣਾ ਕਰ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲੱਗੇ ਨਾ ਵੀਰ ਰਹਾਓ। ਮਹਾਰਾਜ ਕਹਿਣ ਲੱਗੇ, ਜਦ ਤੱਕ ਸਰੀਰ ਵਿੱਚ ਦੁੱਖ ਰਹਿੰਦਾ ਤਦ ਤੱਕ ਦਰਦ ਹੁੰਦੀ ਹੈ। ਕਹਿੰਦੇ ਹੇ ਵੀਰ, ਹੇ ਭਾਈ, ਜਿਹੋ ਜਿਹਾ ਦਾਰੂ ਅਸੀਂ ਚਾਹੁੰਦੇ ਹਾਂ ਉਹੋ ਜਿਹਾ ਦਾਰੂ ਤੇਰੇ ਕੋਲ ਮੇਰੇ ਸਰੀਰ 'ਤੇ ਲੱਗਣਾ ਨਹੀਂ ਹੈ। ਕਹਿੰਦੇ ਤੁਸੀਂ ਕਿਹਾ ਜਿਹਾ ਚਾਹੁੰਦੇ ਹੋ? ਮਹਾਰਾਜ ਵਿਸ਼ਰਾਮ ਦੇ ਕੇ ਉਹਨੂੰ ਫਰਮਾਉਂਦੇ ਆ, ਉਪਦੇਸ਼ ਤਾਂ ਉਹਨੂੰ ਕਰਨਾ ਸੀ। ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਕਹਿੰਦੇ ਇਹ ਬੰਦੇ ਨੇ ਖਸਮ ਨੂੰ ਪਰਮਾਤਮਾ ਨੂੰ ਭੁਲਾ ਕੇ ਸੋ ਜੇ ਜੀਵ ਨੇ ਜਿਹੜੇ ਰਸ ਭੋਗਣੇ ਕੀਤੇ ਹਨ ਤਾਂਹੀਓ ਸੂਖਮ ਸਰੀਰ ਵਿੱਚ ਇਹ ਰੋਗ ਉੱਠ ਕੇ ਖੜੇ ਹੋ ਗਿਆ। ਮਨ ਅੰਧੇ ਕਉ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਅਗਿਆਨ ਕਰਕੇ ਅੰਨੇ ਜੀਵ ਨੂੰ ਬੜੀ ਭਾਰੀ ਸਜ਼ਾ ਮਿਲਦੀ ਹੈ, ਇਸ ਲਈ ਭੋਲਿਆ ਵੈਦਾ ਬਾਹਰਲੇ ਦਾਰੂ ਨਾ ਲਾ। ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘੱਟ ਮਹਿ ਸਾਸ। ਜਿਵੇਂ ਚੰਦਨ ਦੀ ਵਾਸ਼ਨਾ ਅਤੇ ਸੀਤਲ ਦੀ ਸੀਤਲ ਤਾਂ ਹੀ ਚੰਦਨ ਦਾ ਫਲ ਹੈ, ਨਹੀਂ ਤਾਂ ਨਿਕੰਮਾ ਹੀ ਹੈ। ਸੋ ਇਸ ਪ੍ਰਕਾਰ ਇੱਕ ਤਾਂ ਉਹਦੇ 'ਚ ਖੁਸ਼ਬੂ ਹੁੰਦੀ ਹੈ, ਇੱਕ ਸੀਤਲਤਾ ਹੁੰਦੀ ਹੈ। ਕਹਿੰਦੇ ਇਵੇਂ ਮਨੁੱਖ ਦਾ ਫਲ ਕੀ ਹੈ, ਜੋ ਸਰੀਰ ਵਿੱਚ ਸਵਾਸ ਹਨ ਇਹੋ ਸਰੀਰ ਦਾ ਫਲ ਹੈ। ਸਵਾਸਾਂ ਤੋਂ ਬਿਨਾਂ ਇਹ ਦੇਹੀ ਕਾਹਦੀ ਹੈ? ਕਹਿੰਦੇ ਨਿਕੰਮੀ ਹੋਈ ਹੈ। ਫਿਰ ਇਹ ਦੇਹੀ ਕੀ ਕਰਨੀ ਹੈ? ਜੇ ਇਸ ਦੇਹੀ ਦੇ ਵਿੱਚ ਹੈ ਹੀ ਨਹੀਂ ਸਵਾਸ, ਫਿਰ ਤਾਂ ਮੁਰਦਾ ਹੋ ਗਈ। ਸਾਸ ਗਿਆ ਕਾਇਆ ਟਲ ਪਾਏ, ਤਾਕੈ ਪਾਛੈ ਕੋਈ ਨਾ ਖਾਏ। ਜਿਸ ਵੇਲੇ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਹਨ ਤਾਂ ਕਾਇਆ ਜਿਹੜਾ ਸਥੂਲ ਸਰੀਰ ਹੈ ਢਲ ਪਾਏ, ਇਹ ਡਿੱਗ ਪੈਂਦਾ। ਤਾਕੈ ਪਾਛੈ ਉਹਨਾਂ ਸਵਾਸਾਂ ਦੇ ਨਿਕਲ ਜਾਣ ਪਿੱਛੋਂ ਜਦੋਂ ਤੱਕ ਸਰੀਰ ਘਰ ਵਿੱਚ ਪਿਆ ਉਹਨਾਂ ਚਿਰ ਕੋਈ ਸੰਬੰਧੀ ਵੀ ਕੁਝ ਖਾਂਦਾ ਪੀਂਦਾ ਨਹੀਂ। ਇਹ ਮ੍ਰਿਤਕ ਸਰੀਰ ਘਰੋਂ ਨਿਕਲ ਜਾਵੇ ਤਾਂ ਸੁੱਧੀ ਮੰਨਦੇ ਨੇ। ਇਸ ਲਈ ਮਨੁੱਖ ਦੇਹ ਦਾ ਫਲ ਸਵਾਸ ਹੀ ਹੈ। ਜੇ ਸਵਾਸ ਹੈ ਤਾਂ ਦੇਹੀ ਚੰਗੀ ਹੈ। ਸਵਾਸ ਨਿਕਲ ਗਏ ਕਹਿੰਦੇ ਮੁਰਦੇ ਨੂੰ ਹੱਥ ਲਾ ਕੇ ਨਹਾਉਣਾ ਪੈਂਦਾ ਕਿ ਇੰਨਾ ਪਵਿੱਤਰ ਹੋ ਗਿਆ। ਦੇਖੋ ਜਿਹੜੀ ਦੇਹੀ ਨੂੰ ਕਹਿੰਦੇ ਸੀ ਬੜੀ ਪਵਿੱਤਰ ਹੈ, ਕਾਹਦੇ ਕਰਕੇ ਪਵਿੱਤਰ ਸੀ? ਉਹ ਅੰਦਰ ਜੋਤ ਸੀ ਤਾਂ ਪਵਿੱਤਰ ਸੀ। ਜੋਤ ਨਿਕਲ ਗਈ ਤਾਂ ਇਹ ਸਰੀਰ ਦਾ ਕੌਡੀ ਮੁੱਲ ਨਹੀਂ ਹੁੰਦਾ, ਸਾੜ ਕੇ ਪਰੇ ਕਰਦੇ ਨੇ। ਕੰਚਨ ਕਾਇਆ ਨਿਰਮਲ ਹੰਸ, ਜਿਸਮਹਿ ਨਾਮ ਨਿਰੰਜਨ ਅੰਸ। ਉਹ ਕਾਇਆ ਕੰਚਨ ਤੋਂ ਭਾਵ ਸੋਨੇ ਵਾਂਗੂ ਪਵਿੱਤਰ ਹੈ, ਜਿਸ ਵਿੱਚ ਨਿਵਾਸ ਕਰਨ ਵਾਲਾ ਹੰਸ ਜੀਵ ਆਤਮਾ ਵੀ ਸ਼ੁੱਧ ਹੈ, ਜਿਹਦੇ ਵਿੱਚ ਅੰਸ ਮਾਤਰ ਭਾਵ ਥੋੜ੍ਹਾ ਮਾਤਰ ਵੀ ਨਿਰੰਜਨ ਦਾ ਨਾਮ ਵੱਸਦਾ ਹੈ। ਦੁੱਖ ਰੋਗ ਸਭ ਗਿਆ ਗਵਾਏ, ਨਾਨਕ ਝੂਟਸ ਸਾਚੈ ਨਾਏ। ਨਾਮ ਜਪਣ ਵਾਲਾ ਗੁਰਮੁਖ ਜਨਮ ਮਰਨ ਆ ਦੁੱਖ ਅਤੇ ਹਉਮੈ ਆਦਿਕ ਸਾਰਿਆਂ ਰੋਗਾਂ ਨੂੰ ਗਵਾ ਕੇ ਗਿਆ। ਮਹਾਰਾਜ ਕਥਨ ਕਰਦੇ ਜੀਵ ਸੱਚੇ ਨਾਮ ਕਰਕੇ ਬੰਧਨਾਂ ਤੋਂ ਛੁੱਟਦਾ ਹੈ। ਮਲਾਰ ਮਹੱਲਾ ਪਹਿਲਾ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਹੁਣ ਸਤਿਗੁਰੂ ਮਹਾਰਾਜ ਅੱਗੇ ਪਾਵਨ ਬਚਨ ਫਰਮਾਉਂਦੇ ਹਨ। ਹਰਦਾਸ ਵੈਦ ਨੇ ਬੇਨਤੀ ਕੀਤੀ, ਇਹ ਸਰੀਰ ਵਿੱਚ ਜਿੰਨੇ ਕੁ ਦੁੱਖ ਆਪ ਨੇ ਗਿਣ ਕੇ ਦੱਸੇ ਹਨ, ਸੋ ਉਹਨਾਂ ਸਾਰਿਆਂ ਦੁੱਖਾਂ ਕਰਕੇ ਮੇਰਾ ਸਰੀਰ ਗਰਸਿਆ ਹੋਇਆ ਅਤੇ ਮੈਂ ਅਗਿਆਨਤਾ ਦੇ ਸਹਿਤ ਫਿਰਦਾ ਹੀ। ਆਪ ਕਿਰਪਾ ਕਰਕੇ ਸਾਰਿਆਂ ਦੁੱਖਾਂ ਦੀ ਨਿਵਿਰਤੀ ਲਈ ਦਵਾਈ ਦੱਸੋ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਕੋਈ ਦੁੱਖ ਕੁੜੀ ਖਾਣ ਨਾਲ ਦੂਰ ਹੁੰਦੇ ਆ, ਕੋਈ ਦੁੱਖ ਜਾਗ ਆਦਿਕ ਕਰਮ ਕਰਨ ਨਾਲ ਦੂਰ ਹੁੰਦੇ ਆ, ਕੋਈ ਦੁੱਖ ਜੰਤਰ ਕਰਕੇ ਦੂਰ ਹੁੰਦੇ ਆ। ਸਭ ਦੇ ਇਲਾਜ ਵੱਖੋ ਵੱਖਰੇ ਦੱਸਦੇ ਆ, ਤੂੰ ਧਿਆਨ ਨਾਲ ਸੁਣ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਕਿਉਂਕਿ ਵੈਦ ਸੀ, ਇਸ ਕਰਕੇ ਉਹ ਵੈਦਿਕ ਦੀ ਰੀਤੀ ਨਾਲ ਹੀ ਦੱਸਿਆ ਉਹਨੂੰ। ਕਹਿੰਦੇ ਜਿਹੜਾ ਜਪ ਤਪ ਦਾ ਦੁੱਖ ਸਹਾਰਨਾ ਇਹ ਮੋਹਰਾ, ਇਹ ਸੰਖੀ ਆ। ਜੇ ਸੰਖੀ ਆ ਮਾਰੇ ਤੋਂ ਬਿਨਾਂ ਐਵੇਂ ਖਾ ਲਵੇ ਤਾਂ ਮਨੁੱਖ ਮਰ ਜਾਂਦਾ ਨਾ। ਸੰਖੀ ਇੱਕ ਜ਼ਹਿਰ ਹੁੰਦਾ, ਇਹਨੂੰ ਫਿਰ ਨਾ ਅੱਗ 'ਚ ਸਾੜ ਕੇ ਸਵਾਹ ਕਰਦੇ ਨੇ, ਫਿਰ ਇਹਦੀ ਸਵਾਹ ਜੀ ਦਿੰਦੇ ਨੇ ਬੰਦੇ ਨੂੰ। ਆਹ ਜਿਹੜੀ ਹੋਮਿਓਪੈਥੀ ਦੀ ਦਵਾਈ ਹੈ ਨਕਸਬਾਮ ਕਾ, ਇਹ ਸੰਖੀ ਤੋਂ ਬਣੀ ਹੋਈ ਹੈ। ਆਹ ਜਿਹੜੀ ਦੂਜੀ ਹੈ, ਸੋ ਇਸ ਪ੍ਰਕਾਰ ਦਵਾਈ ਜਿਹੜੀ ਹੈ ਆਮ ਤੌਰ 'ਤੇ ਹਾਜ਼ਮੇ ਵਾਸਤੇ ਖਾਂਦੇ ਹਾਂ। ਕਿ ਨਕਸਬਾਮ ਪਤਾ ਕੁਚਲੇ ਤੋਂ ਬਣਦੀ ਹੈ, ਇੱਕ ਦਵਾਈ ਹੋਰ ਹੈ ਹੋਮਿਓਪੈਥੀ ਦੀ। ਸੋ ਇਸ ਪ੍ਰਕਾਰ ਇਹ ਜਦੋਂ ਹਾਜ਼ਮਾ ਖਰਾਬ ਹੋ ਜਾਂਦਾ ਤਾਂ ਉਹ ਫਿਰ ਕਹਿੰਦੇ ਬਾਹਲੀ ਨਾ ਖਾਵੇ। ਇਸ ਤਰ੍ਹਾਂ ਇਹ ਦਵਾਈ ਜਿਹੜੀ ਆ ਉਹ ਸੈਂਕੀਏ ਤੋਂ ਬਣਦੀ ਇੱਕ ਦਵਾਈ। ਤਾਂ ਨੇ ਇਸ ਪ੍ਰਕਾਰ ਜਦ ਨਾਂ ਯਾਦ ਆ ਗਿਆ ਫਿਰ ਦੱਸ ਦਿਆਂਗੇ। ਕਹਿੰਦੇ ਇਸ ਲਈ ਸੰਖੇ ਦਾ ਜਿਹੜਾ ਮਾਰਨਾ ਭਸਮ ਕਰਨਾ ਜ਼ਰੂਰੀ ਹੈ, ਇਹ ਗੁਰੂ ਨਾਨਕ ਸਾਹਿਬ ਨੇ ਉਹਨੂੰ ਸਮਝਾਇਆ। ਤੋ ਹਰੀ ਨਾਮ ਦਾ ਜੋ ਜਪਣਾ ਇਹੋ ਸੈਂਖੀਏ ਦਾ ਮਾਰਨਾ, ਭਾਵ ਹਰੀ ਨਾਮ ਜਪਣ ਕਰਕੇ ਜਪ ਤਪ ਕਰਨੇ ਸਫਲ ਹਨ। ਨਾਮ ਜਪਦਾ ਰਿਹਾ ਜੇ ਸੰਤੋਖ ਨਹੀਂ ਤਾਂ ਨਾਮ ਜਪਣਾ ਵੀ ਨਿਸਫਲ ਹੈ। ਯਥਾ ਲਾਭ ਤਥਾ ਸੰਤੁਸ਼ਟ ਰਹਿਣਾ, ਐਸੇ ਸੰਤੋਖ ਧਾਰਨੇ ਰੂਪ ਸਿਲਾ ਬਣਾਵੇ ਜਿਸ ਉੱਤੇ ਸੰਖੀਏ ਨੂੰ ਪੀਸਣਾ। ਪੀਸਣਾ ਕਿਹੜਾ ਜੀ? ਕਹਿੰਦੇ ਜਿਹੜਾ ਹੱਥੋਂ ਦਾਨ ਦੇਣਾ ਇਹੋ ਉਹਦਾ ਪੀਸਣਾ। ਹੁਣ ਸੰਖੇ ਦੀ ਪੁੜੀ ਪੀਸ ਕੇ ਖਾਵੇ ਤਾਂ ਗੁਣਦਾਇਕ ਹੈ, ਇਸੇ ਤਾਂ ਦਾਨੀ ਬਣ ਕੇ ਅਤੇ ਸੰਤੋਖੀ ਹੋ ਕੇ ਨਾਮ ਜਪੇ ਤਾਂ ਜਪ ਤਪ ਕਰਨੇ ਸਫਲੇ ਹਨ। ਸੋ ਆਰ ਸੈਨਿਕ ਜਿਹੜੀ ਦਵਾਈ ਹੈ ਇਹ ਹੋਮਿਓਪੈਥੀ ਦੇ ਵਿੱਚ ਇਹ ਸੰਖੀਏ ਤੋਂ ਬਣਦੀ ਹੈ। ਆਮ ਤੌਰ 'ਤੇ ਇਹ ਹੈਜੇ ਵਾਸਤੇ ਆ ਉਲਟੀਆਂ ਲੱਗ ਜਾਂਦੀਆਂ ਨੇ, ਮਿਹਦਾ ਖਰਾਬ ਹੋ ਜਾਂਦਾ ਤਾਂ ਗੈਸ ਬਣ ਜਾਂਦੀ ਹੈ ਪੇਟ ਦੇ ਵਿੱਚ। ਆਮ ਡਾਕਟਰ ਫਿਰ ਹੋਮਿਓਪੈਥੀ ਵਾਲੇ ਦਿੰਦੇ ਆ। ਇਸੇ ਪ੍ਰਕਾਰ ਮਹਾਰਾਜ ਨੇ ਵੈਦ ਨੂੰ ਕਿਹਾ ਇਹ ਸੈਂਖੀ ਆ ਵੈਦ ਨੂੰ ਮਾਰ ਕੇ ਖਵਾ ਦਿੰਦੇ ਨੇ। ਹੈ ਤਾਂ ਬਹੁਤ ਵਧੀਆ, ਪਰ ਮਹਾਰਾਜ ਨੇ ਇੱਥੇ ਉਹਨੂੰ ਦਵਾਈ ਦੇ ਢੰਗ ਨਾਲ ਦੱਸਿਆ ਵੀ ਇੱਧਰ ਜਪ ਤਪ ਕਰਨ ਰੂਪੀ ਹਰੀ ਨਾਮ ਜਪਣ ਕਰਕੇ ਜਪ ਤਪ ਕਰਨੇ ਸਫਲੇ ਹੈ। ਤਾਂ ਇਸ ਪ੍ਰਕਾਰ ਜਥਾ ਲਾਭ ਤਥਾ ਸੰਤੁਸ਼ਟ ਹੈ, ਸੰਤੋਖ ਧਾਰਨੇ ਰੂਪੀ ਸਿਲਾ ਬਣਾਵੇ ਜਿਹਦੇ ਉੱਤੇ ਸੰਖੀਏ ਨੂੰ ਪੀਣਾ। ਪੀਣਾ ਕਿਹੜਾ ਮਹਾਰਾਜ ਜੀ? ਕਹਿੰਦਾ ਜਿਹੜਾ ਹੱਥੋਂ ਦਾਨ ਦੇਣਾ ਇਹੋ ਉਹਦਾ ਪੀਣਾ। ਸੰਖੀਏ ਦੀ ਪੂੜੀ ਪੀਸ ਕੇ ਖਾਵੇ ਤਾਂ ਗੁਣਦਾਇਕ ਹੈ, ਇਸੇ ਤਰ੍ਹਾਂ ਦਾਨੀ ਬਣ ਕੇ ਸੰਤੋਖੀ ਹੋ ਕੇ ਨਾਮ ਜਪੇ ਤਾਂ ਜਪ ਤਪ ਕਰਨੇ ਸਫਲੇ ਹਨ। ਜਿਹੜਾ ਤਪ ਜਪ ਤਪ ਦਾ ਦੁੱਖ ਸਹਾਰਨਾ ਇਹੋ ਮੋਹਰਾ ਹੈ, ਇਹੀ ਸੰਖੀ ਹੈ। ਜੇ ਸੰਖੀਆਂ ਮਾਰੇ ਤੋਂ ਬਿਨਾਂ ਐਵੇਂ ਖਾ ਲਏ ਮਨੁੱਖ ਮਰ ਜਾਂਦਾ, ਇਸ ਲਈ ਸੰਖੀਏ ਦਾ ਮਾਰਨਾ ਭਸਮ ਕਰਨਾ ਬੜਾ ਜ਼ਰੂਰੀ ਹੁੰਦਾ। ਹਰੀ ਨਾਮ ਦਾ ਜੋ ਜਪਣਾ ਇਹੋ ਸੰਖੀਏ ਦਾ ਮਾਰਨਾ। ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ। ਨਿਤ ਨਿਤ ਲੇਹੋ ਨਾ ਚੀਜੈ ਦੇਹ ਅੰਤ ਕਾਲ ਜਮ ਮਾਰੈ ਠੇਹ। 1257 ਅੰਗ 'ਤੇ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ ਕਿ ਹੇ ਹਰਦਾਸ ਵੈਦ ਇਹ ਜੀ ਪੂੜੀ ਬਣਾ ਕੇ ਤੂੰ ਨਿਤਾ ਪ੍ਰਤੀ ਲੈਣਾ ਕਰ, ਜਿਸ ਕਰਕੇ ਤੇਰੀ ਦੇਹੀ ਨਿਸਫਲ ਨਾਸ ਨਹੀਂ ਹੋਵੇਗੀ, ਜਨਮ ਮਰਨ 'ਚ ਨਹੀਂ ਜਾਏਗਾ। ਸੋ ਅੰਤ ਸਮੇਂ ਤੂੰ ਜਮ ਨੂੰ ਉਸੇ ਥਾਂ 'ਤੇ ਮਾਰ ਲਵੇਂਗਾ, ਪਰ ਥਾਂਏ ਮਾਰ ਦੇਗਾ ਉਹਨੂੰ ਨਾਮ ਜਪਣ ਨਾਲ, ਨਹੀਂ ਤਾਂ ਜਮ ਤੈਨੂੰ ਉਸੇ ਥਾਂ 'ਤੇ ਡੰਡਾ ਮਾਰੇਗਾ ਆ ਕੇ। ਫਿਰ ਐਸਾ ਦਾਰੂ ਖਾਹੇ ਗਵਾਰ, ਜਿਤ ਖਾਧਾ ਤੇਰੇ ਜਾਹੇ ਬੇਕਾਰ ਰਹਾਉ। ਕਹਿੰਦੇ ਇਹੋ ਜਿਹਾ ਦਾਰੂ ਗਵਾਰ ਤਾਂਹੀਓ ਅਤੇ ਖਾਣ ਵਾਲਾ ਹੈ, ਇਸ ਲਈ ਇਹ ਗਵਾਰ ਇਹੋ ਜਿਹਾ ਦਾਰੂ ਤੂੰ ਖਾਣਾ ਕਰ ਜਿਹਦੇ ਖਾਧਿਆਂ ਤੇਰੇ ਅੰਦਰੋਂ ਵਿਕਾਰ ਨਾਸ ਹੋ ਜਾਣਗੇ। ਜਿਤ ਖਾਧਿਆ ਤੇਰੇ ਜਾਹੇ ਵਾਹਵੇ ਨਾਲ ਵਿਕਾਰ ਕਹਿਣਾ। ਕਈ ਵਾਰ ਕਾਲੀ 'ਚ ਅੱਖਰ ਨਿਕਲ ਜਾਂਦਾ, ਵਿਕਾਰ ਬੱਬੇ 'ਚ ਨਾਲ ਨਿਕਲਿਆ, ਇਹਦੀ ਸੁਧਾਈ ਕਰ ਲਈ ਵਿਕਾਰ। ਵਿਸ਼ਰਾਮ ਦੇ ਕੇ ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਰਾਜ ਮਾਲ ਜੋਬਨ ਸਭ ਛਾਮ, ਰਾਥ ਫਿਰੰਦਾ ਦੀਸਹਿ ਥਾਮ। ਜਿਨ੍ਹਾਂ ਰਾਜਸੀ ਪਦਾਰਥਾਂ ਵਿੱਚ ਤੂੰ ਲੱਗ ਰਿਹਾ ਇਹ ਵੈਦ ਹਰਦਾਸ, ਇਹ ਮਾਲ ਅਤੇ ਜੋਬਨ ਆਦਿਕ ਸਾਰੇ ਪਦਾਰਥ ਪਰਛਾਵੇਂ ਵਾਂਗੂ ਹੈ, ਜਿਵੇਂ ਸੂਰਜ ਦਾ ਰਥ ਫਿਰਦਾ ਸਾਰਾ ਦਿਨ ਪਹਿਲਾਂ ਪੂਰਬ ਤੋਂ ਚੜ੍ਹਦਾ ਹੈ, ਹੌਲੀ ਹੌਲੀ ਦੁਪਹਿਰੇ ਫਿਰ ਸ਼ਾਮ ਨੂੰ ਢਲ ਜਾਂਦਾ। ਸੋ ਰਥ ਫਿਰਦਾ ਤਾਂ ਥਾਂ ਨਿਗਾਹ ਆਉਂਦੇ ਨੇ ਅਤੇ ਪਰਛਾਵਾਂ ਚੱਲਿਆ ਜਾਂਦਾ, ਇਸੇ ਤਰ੍ਹਾਂ ਪਦਾਰਥਵੰਤ ਨਾਸਵੰਤ ਹੈ। ਜਿਵੇਂ ਸੂਰਜ ਚੜ੍ਹਦਾ, ਦਰਖਤ ਦੀ ਛਾਂ ਇੱਧਰਲੇ ਪਾਸੇ ਨੂੰ ਹੁੰਦੀ ਹੈ, ਫਿਰ ਘੁੰਮਦੀ ਘੁੰਮਦੀ ਛਾਂ ਵੀ ਨਾਲ ਹੀ ਘੁੰਮੀ ਜਾਂਦੀ ਹੈ, ਇਸੇ ਤਰ੍ਹਾਂ ਪਦਾਰਥ ਵੀ ਨਾਲ ਹੀ ਸ਼ਾਮ ਨੂੰ ਘੁੰਮ ਜਾਂਦੇ ਨੇ ਬੰਦੇ ਦੇ। ਇਹ ਕਿਵੇਂ ਜੀ? ਕਹਿੰਦੇ ਜਿਸ ਵੇਲੇ ਪਰਾਲਬਧ ਰੂਪੀ ਰਥ ਫਿਰਿਆ ਉਸ ਵੇਲੇ ਪਦਾਰਥਾਂ ਰੂਪੀ ਛਾਂ ਨਹੀਂ ਰਹਿੰਦੀ, ਥਾਂ ਹੀ ਦਿਸਦੇ ਨੇ, ਜਾਂ ਕੇਵਲ ਬੰਦੇ ਦਾ ਜਿਹੜਾ ਨਾ ਬੰਦੇ ਤਾਂ ਨਿਗਾਹ ਆਉਂਦੇ ਨੇ, ਪ੍ਰਤਾਪ ਰੂਪੀ ਛਾਇਆ ਨਹੀਂ ਦਿੰਦੀ। ਜਿਵੇਂ ਪੁਰਾਣੀ ਕਹਾਵਤ ਹੈ, ਦਰਖਤ ਦੀ ਛਾਇਆ ਦਰਖਤ ਨਾਲ, ਮਰਦ ਦੀ ਮਾਇਆ ਮਰਦ ਨਾਲ। ਦੇਹ ਨਾ ਨਾਉ ਨਾ ਹੋਵੇ ਜਾਤ, ਉੱਥੇ ਦੇਹੋ ਇੱਥੇ ਸਭ ਰਾਤ। ਸਤਿਗੁਰੂ ਮਹਾਰਾਜ ਫਰਮਾਉਂਦੇ ਦੇਹ ਨਾ ਨਾਉ ਨਾ ਹੋਵੇ ਜਾਤ, ਪਰ ਲੋਕ ਵਿੱਚ ਦੇਹ ਦੇ ਨਾਲ ਨਹੀਂ ਜਾਣਾ, ਨਾ ਹੀ ਚੰਗੇ ਵੱਡੇ ਨਾਮ ਨੇ ਮਨਜ਼ੂਰ ਹੋਣਾ ਵੀ ਬੜਾ ਤਕੜਾ ਨਾਂ ਸੀ ਬੰਨੇ ਦਾ, ਨਾ ਹੀ ਜਾਤੀ ਦੇ ਨਾਲ ਉਹਨੇ ਨਾਲ ਨਹੀਂ ਜਾ ਕੇ ਸਹਾਇਕ ਹੋਣਾ। ਜਾਤੀ ਰੱਖੀ ਬੜੀ ਭਾਰੀ, ਉੱਥੇ ਨਹੀਂ ਪੁੱਛਦੇ ਕੁਛ, ਡੰਡੇ ਹੀ ਪੈਂਦੇ ਉੱਥੇ ਸਿੱਧੇ। ਨਾ ਉੱਥੇ ਵਿੱਚ ਦੇਹੀ ਨੇ ਨਾਲ ਜਾਣਾ, ਨਾ ਵੱਡੇ ਸਾਰੇ ਨਾਂ ਨੇ ਜਾਣਾ, ਨਾ ਮਗਰ ਜਿਹੜੇ ਲਿਖਦੇ ਨੇ ਲਾਸਟ ਨੇਮ ਕੀ ਆ ਉੱਥੇ ਨਹੀਂ ਪੁੱਛਣਾ। ਇਹ ਤਾਂ ਇੱਥੇ ਏਅਰਪੋਰਟ 'ਤੇ ਪੁੱਛਦੇ ਆ, ਗਾਹਾਂ ਲਾਸਟ ਨੇਮ ਨਹੀਂ ਚੱਲਣਾ ਹੈ, ਉੱਥੇ ਤੱਕ ਰੱਬ ਦਾ ਨਾਂ ਚੱਲਣਾ ਬਸ। ਕਹਿੰਦੇ ਇਸ ਲਈ ਇਹਨਾਂ ਦਾ ਹੰਕਾਰ ਤਿਆਗ ਦਿਓ। ਉਹ ਤਾਂ ਪ੍ਰਲੋਕ ਵਿੱਚ ਦੇਹੋ ਦਿਨ ਭਾਵ ਚਾਨਣ ਹੈ, ਨਿਆਂ ਹੈ। ਇੱਥੇ ਇਸ ਲੋਕ ਸਾਰੇ ਰਾਤ ਵਾਂਗੂ ਅੰਧ ਧੁੰਦ, ਉਹ ਨਿਆਂ ਛਾਇਆ ਪਿਆ। ਸਾਧ ਕਰ ਸਮਧਾ ਤ੍ਰਿਸ਼ਨਾ ਘਿਓ ਤੇਲ, ਕਾਮ ਕ੍ਰੋਧ ਅਗਨੀ ਸਿਉਂ ਮੇਲ। ਸੋ ਮਹਾਰਾਜ ਨੇ ਇੱਕ ਤਾਂ ਦੱਸਿਆ ਸੀ ਕਈ ਜਿਹੜੇ ਦੁੱਖ ਆ ਪੂੜੀ ਖਾਣ ਨਾਲ ਜਾਂਦੇ ਆ, ਇੱਥੇ ਤੱਕ ਤਾਂ ਪੂੜੀਆਂ ਹੀ ਦੱਸੀਆਂ। ਹੁਣ ਕਹਿੰਦੇ ਜੱਗ ਕਰਨ ਨਾਲ ਦੁੱਖ ਜਾਂਦੇ ਨੇ, ਕੋਈ ਯੰਤਰ ਕਰਕੇ, ਕੋਈ ਐਲਾ ਵੱਖੋ ਵੱਖਰੇ ਇਲਾਜ ਹੈ। ਕਹਿੰਦੇ ਆ ਹੁਣ ਤੈਨੂੰ ਦੱਸੀਏ ਜੱਗ ਨਾਲ ਕਿਵੇਂ, ਅਗਲੀਆਂ ਤੁਕਾਂ 'ਚ ਜੱਗ ਦਾ ਪ੍ਰਕਾਰ ਦੱਸਦੇ ਕਿ ਇਸ ਪ੍ਰਕਾਰ ਜੱਗ ਹੁੰਦੇ ਨੇ। ਕਹਿੰਦੇ ਬਹੁਤਿਆਂ ਸਵਾਦਾਂ ਦੀ ਜੋ ਤ੍ਰਿਸ਼ਨਾ ਇਹ ਲੱਕੜੀਆਂ ਕਰ, ਕਾਮ ਨੂੰ ਘਿਓ ਬਣਾ, ਸੋ ਕ੍ਰੋਧ ਨੂੰ ਤੇਲ ਕਰ, ਇਤਿਆਦਿਕ ਸਭਨਾਂ ਨੂੰ ਦ੍ਰਿਸ਼ਟੀ ਰੂਪੀ ਅੱਗ ਨਾਲ ਮੇਲ ਕੇ। ਓਮ ਜੱਗ ਅਰ ਪਾਠ ਪੁਰਾਣ, ਜੋ ਤਿਸ ਭਾਵ ਹੈ ਸੋ ਪਰਵਾਨ। ਓਮ ਹੁੰਦਾ ਹਮਨ ਕਰਦੇ ਹਨ, ਇਸ ਤਰ੍ਹਾਂ ਜੱਗ ਕਰ। ਫਿਰ ਹਰਦਾਸ ਨੇ ਪੁੱਛਿਆ ਪੁਰਾਣਾਂ ਦਾ ਪਾਠ ਕਿਹੜਾ ਕਰਾਂ? ਕਹਿੰਦੇ ਜੋ ਗੱਲ ਉਹ ਵਾਹਿਗੁਰੂ ਨੂੰ ਭਾਉਂਦੀ ਹੈ ਉਸੇ ਨੂੰ ਪ੍ਰਵਾਨ ਕਰ, ਉਹਦੇ ਭਾਣੇ ਪਰ ਸ਼ਾਕਰ ਰਹਿਣਾ ਕਰ, ਇਹੋ ਪੁਰਾਣਾਂ ਦਾ ਪਾਠ ਪੜ੍ਹਨਾ। ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਇਹ ਰਾਮਕਲੀ ਸੱਦ ਵਿੱਚ ਵੀ ਮਹਾਰਾਜ ਨੇ ਕਿਹਾ ਬਚਨ ਤੀਜੇ ਪਾਤਸ਼ਾਹ ਮਹਾਰਾਜ ਨੇ। ਬਸ ਇਹੀ ਚੀਜ਼ ਹੈ ਜਿਹੜੀ ਗੱਲ ਉਹਨੂੰ ਭਾਉਂਦੀ ਹੈ, ਇਹੀ ਪੁਰਾਣਾਂ ਦਾ ਪੜ੍ਹਨਾ। ਤਾਪ ਕਾਗ ਤੇਰਾ ਨਾਮ ਨਿਸ਼ਾਨ, ਜਿਨ ਕਉ ਲਿਖਿਆ ਇਹੋ ਨਿਧਾਨ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਤਪ ਕਰਨੇ ਰੂਪੀ ਕਾਗਜ਼ ਹੈ ਜਿਸ ਉੱਤੇ ਜੰਤਰ ਲਿਖਦੇ ਆ। ਹੁਣ ਜੰਤਰ ਕਹਿੰਦੇ ਕਿਵੇਂ ਲਿਖਣਾ? ਉਹ ਪਰਮੇਸ਼ਰ ਦਾ ਨਾਮ ਹੀ ਨਿਸ਼ਾਨ ਦਾ ਲੇਖ ਹੈ, ਜੰਤਰ ਦੇ ਅੱਖਰ ਹਨ, ਨਾਮ ਉਹਦਾ। ਜਿਹਦੇ ਮੱਥੇ ਪਰ ਚੰਗਾ ਲੇਖ ਲਿਖਿਆ ਹੋਇਆ ਉਹਨੂੰ ਇਹ ਨਿਧਾਨ ਖਜ਼ਾਨਾ ਪ੍ਰਾਪਤ ਹੁੰਦਾ। ਇਹ ਜਿਹੜੇ ਵੈਦਿਕ ਰੀਤੀ ਹੈ ਪੁਰਾਣੇ ਅਨੁਸਾਰ, ਇਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਆਉਂਦੀਆਂ ਕਰਕੇ ਸਤਿਗੁਰੂ ਨੇ ਉਸ ਢੰਗ ਨਾਲ ਉਹਨੂੰ ਸਮਝਾਇਆ। ਜਿਹੜੇ ਵੈਦ ਨੇ ਇਹ ਕਈ ਇਲਾਜ ਵਰਤਦੇ ਹੁੰਦੇ ਨੇ, ਇਸ ਕਰਕੇ ਸਤਿਗੁਰੂ ਉਹਨੂੰ ਉਸ ਤਰੀਕੇ ਨਾਲ ਸਮਝਾਉਂਦੇ ਨੇ। ਜਿਨ੍ਹਾਂ ਨੇ ਵੈਦਗਿਰੀ ਕੀਤੀ ਹੋਈ ਉਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ। ਸੇ ਧਨਵੰਤ ਦਿਸਹਿ ਘਰ ਜਾਏ, ਨਾਨਕ ਜਨਨੀ ਧੰਨੀ ਮਾਏ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਰਲੋਕ ਘਰ ਵਿੱਚ ਜਾ ਕੇ ਉਹ ਸੁੱਖ ਧਨ ਵਾਲੇ ਧਨਾੜ ਨਿਗਾਹ ਆਉਂਦੇ ਨੇ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੈ ਸਹਿ ਸਮਾਏ। ਜਿਨ੍ਹਾਂ ਦੇ ਕੋਲ ਨਾਮ ਧਨ ਹੁੰਦਾ ਉਸੀ ਉਹੀ ਧਨਾੜ ਨੇ। ਇਸ ਕਰਕੇ ਇਹ ਜਿਹੜੇ ਮਹਾਤਮਾ ਨੇ, ਨਾਮ ਜਪਣ ਵਾਲੇ ਮਹਾਂ ਆਤਮਾ ਬਣ ਜਾਂਦੀ ਹੈ, ਉਹ ਧਨਵਾਨ ਹੁੰਦੇ, ਨਾਮ ਧਨ ਉਹਨਾਂ ਦੇ ਕੋਲ ਹੁੰਦਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਆਤਮ ਧਨ ਵਾਲੇ ਧਨਾੜ ਦਿਸਦੇ ਨੇ। ਮਹਾਰਾਜ ਕਥਨ ਕਰਦੇ ਆ ਉਹਨਾਂ ਦੇ ਜਾਣਨੇ ਵਾਲੀ ਮਾਤਾ ਧਨ ਹੈ। ਮਲਾਰ ਮਹੱਲਾ ਪਹਿਲਾ, ਬਾਗੇ ਕਾਪੜ ਬੋਲੈ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਇੱਕ ਪਖੰਡੀ ਬੰਦਾ ਜੰਗਲ 'ਚ ਸਮਾਧੀ ਲਾ ਕੇ ਬੈਠਾ ਸੀ। ਉਹਨੂੰ ਇਹ ਸੀ ਕੋਈ ਰਾਹੀ ਪਾਂਧੀ ਲੰਘਦਾ, ਕੋਈ ਬੜੇ ਮਹਾਂਪੁਰਸ਼ ਨੇ, ਕੋਈ ਪੈਸਾ ਹੀ ਦੇ ਜੂਗਾ, ਕੋਈ ਕੱਪੜਾ ਦੇ ਜੂ, ਐਂ ਬਹਿ ਗਿਆ। ਉਹਦੇ ਕੋਲ ਇੱਕ ਕੂੰਜ ਫਿਰਦੀ ਸੀ ਉੱਡੀ, ਕੂੰਜ ਦੇ ਹੁਣ ਚਿੱਟੀ ਜਿਹੀ ਹੁੰਦੀ ਹੈ। ਗੁਰੂ ਮਹਾਰਾਜ ਨੇ ਵਿਚਾਰਿਆ ਜੇ ਇਹਨੂੰ ਕੁਛ ਕਿਹਾ ਤਾਂ ਇਹ ਗਾਲੀ ਨਾ ਪੈ ਜੇ। ਯੁਗਤੀ ਨਾਲ ਕੂੰਜ ਨੂੰ ਮੁੱਖ ਰੱਖ ਕੇ ਅਨੁਕਤੀ ਅਲੰਕਾਰ ਹੁੰਦਾ ਉਹਦੇ ਦੁਆਰਾ ਉਪਦੇਸ਼ ਕੀਤਾ ਉਹਨੂੰ। ਬਾਗੇ ਕਾਪੜ ਬੋਲੈ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ। ਇਹ ਕੂੰਜ ਤੇਰੇ ਕੱਪੜੇ ਭਾਵੜੇ ਹਨ, ਇਹ ਖੰਭ ਬੜੇ ਚਿੱਟੇ ਨੇ, ਸੁੰਦਰ ਬਚਨਾਂ ਨੂੰ ਬੋਲਦੀਆਂ। ਤੇਰਾ ਨੱਕ ਬੜਾ ਲੰਮਾ ਹੈ, ਨੇਤਰ ਤੇਰੇ ਕਾਲੇ ਨੇ। ਇਹ ਭੈਣ ਤੈਂ ਕਦੇ ਸਾਹਿਬ ਨੂੰ ਦੇਖਿਆ ਵੀ ਹੈ ਕਿ ਨਹੀਂ? ਇਹ ਗੱਲਾਂ ਸੁਣਦਿਆਂ ਸਾਰ ਉਹਦੀ ਸਮਾਧੀ ਖੁੱਲ ਗਈ ਅਤੇ ਗੁਰੂ ਮਹਾਰਾਜ ਨੂੰ ਸਾਹਮਣੇ ਖਲੋਤਾ ਵੇਖ ਕੇ ਕਿਹਾ, ਮਹਾਂਪੁਰਸ਼ੋ ਆਪ ਜੀ ਨੇ ਕੀ ਕਿਹਾ ਮੁੜ ਕੇ ਸੁਣਾਓ। ਮਹਾਰਾਜ ਕਹਿਣ ਲੱਗੇ, ਬਾਗੇ ਕਾਪੜ ਤੇਰੇ ਕੱਪੜੇ ਚਿੱਟੇ ਨੇ, ਚੰਗਾ ਭੇਖ ਧਾਰਿਆ ਹੋਇਆ, ਸ੍ਰੇਸ਼ਟ ਕਰਮ ਕਰਦਾ ਨਿਘਾ ਰਿਹਾ, ਤੂੰ ਮਿੱਠੇ ਬਚਨ ਬੋਲਦਾ। ਠੱਗਣ ਠੱਗਾਂ ਵਾਲੇ, ਜਸ ਰੂਪੀ ਨੱਕ ਤੇਰਾ ਲੰਮਾ ਹੈ, ਦੁਨੀਆਂ ਬੜਾ ਤੇਰਾ ਜਸ ਕਰਦੀ ਹੈ, ਦੁਨੀਆਂ ਸਾਰੀ। ਸੁਰਤੀ ਸਿਮਰਤੀ ਰੂਪ ਤੇਰੇ ਕਾਲੇ ਨੇਤਰ ਹਨ, ਸੁਰਤੀ ਸਿਮਰਤੀਆਂ ਨੂੰ ਪੜ੍ਹਿਆ ਹੋਇਆ। ਪਰ ਇੱਕ ਗੱਲ ਮੈਨੂੰ ਦੱਸ ਦੇ, ਕਬ ਹੂੰ ਸਾਹਿਬ ਦੇਖਿਆ ਭੈਣ। ਪਰ ਇਹ ਮੇਰੀ ਭਗਤੀ ਰੂਪੀ ਭੈਣ ਦੱਸ, ਕਿਉਂਕਿ ਤੂੰ ਵੀ ਭਗਤ ਹੈ ਰੱਬ ਦੀ, ਮੈਂ ਵੀ ਭਗਤ ਹਾਂ, ਆਪਾਂ ਦੋਵੇਂ ਭੈਣਾਂ। ਮਹਾਰਾਜ ਜਿਵੇਂ ਸ਼ੇਖ ਫਰੀਦ ਜੀ ਨੂੰ ਕਿਹਾ ਸੀ, ਆਓ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ ਸੰਗਮਰੱਥ ਕੰਤ ਕੀਆ। ਪਰ ਇਹ ਦੱਸ, ਇਹ ਭੈਣੇ ਤੂੰ ਕਦੇ ਸਾਹਿਬ ਜੋ ਮਾਲਕ ਵਾਹਿਗੁਰੂ ਦੇਖਿਆ ਹੈ ਕਿ ਜਾਂ ਊਈਂ ਅੱਖਾਂ ਮੀਚ ਕੇ ਬੈਠੀ ਰਹਿੰਦੀ ਇੱਥੇ? ਅੱਗੋਂ ਉਹਨੇ ਫਿਰ ਕਿਹਾ, ਇਹ ਸਵਾਮੀ ਜੀ ਸਾਹਿਬ ਨੂੰ ਤਾਂ ਨਹੀਂ ਦੇਖਿਆ, ਪਰ ਇੰਨੀ ਸਮਰੱਥਾ ਮੇਰੇ ਵਿੱਚ ਹੈ, ਊੜਾ ਊੜ ਚੜਾ ਅਸਮਾਨ ਸਾਹਿਤ ਸਿਮ੍ਰਿਤ ਤੇਰਾ ਤਾਣ। ਕਹਿੰਦੇ ਊੜਾ ਭਾਵ ਨੇਤੀ ਧੋਤੀ ਆਦਿਕ ਕਰਮ ਕਰਦਾ, ਉੱਡ ਕੇ ਅਸਮਾਨ ਉੱਤੇ ਵੀ ਚੜ੍ਹਦਾ, ਦਸਮ ਦੁਆਰ ਵਿੱਚ ਵੀ ਪ੍ਰਾਣ ਚੜ੍ਹਾਉਂਦਾ, ਊੜਾ ਊੜ ਚੜ੍ਹਾ ਅਸਮਾਨ। ਸਾਧਨਾ ਦੇ ਕਰਨ ਵਿੱਚ ਉੱਡਦਾ ਅਤੇ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ ਉੱਡ ਕੇ ਆਕਾਸ਼ ਵਿੱਚ ਚੜ੍ਹ ਜਾਂਦਾ, ਕਿਉਂਕਿ ਸਿੱਧੀਆਂ ਨਾਲ ਬੰਦਾ ਉੱਡ ਜਾਂਦਾ ਤਾਹਾਂ ਨੂੰ। ਪਰ ਹੇ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੋ, ਆਪ ਜੀ ਦੇ ਬਲ ਕਰਕੇ ਚੜ੍ਹਦਾ, ਮੇਰੇ ਆਪਣੇ ਵਿੱਚ ਕੋਈ ਤਾਕਤ ਨਹੀਂ ਹੈ। ਜਾਲ ਥਲ ਡੂੰਗਰ ਡੂੰਗਰ ਦੇਖਾਂ ਤੀਰ, ਥਾਨ ਥਨੰਤਰ ਸਾਹਿਬ ਵੀਰ। ਇਹ ਵੀਰ, ਹੇ ਸੂਰਬੀਰ ਸਤਿਗੁਰੂ, ਤੁਹਾਡੇ ਕਿਰਪਾ ਨਾਲ ਜਲਾਂ ਥਲਾਂ ਡੂੰਗਰਾਂ ਅਤੇ ਤੀਰ ਹੁੰਦਾ ਕਿਨਾਰਿਆਂ ਨੂੰ ਦੇਖਦਾ ਅਤੇ ਸਾਰਿਆਂ ਸਥਾਨਾਂ ਨੂੰ ਅਤੇ ਥਾਨਾਂ ਨੂੰ ਅੰਦਰ ਰਹਿਣ ਵਾਲੇ ਥਵੰਤਰੀ ਜੀਵਾਂ ਨੂੰ ਦੇਖਦਾ। ਇਹ ਗੱਲ ਸੁਣ ਕੇ ਅੱਗੋਂ ਮਹਾਰਾਜ ਸਮਝਾਉਂਦੇ ਨੇ, ਜਿਨ ਤਨ ਸਾਜ ਦੀਏ ਨਾਲ ਖੰਡ ਆਤ ਤ੍ਰਿਸ਼ਨਾ ਉੱਡਣਾ ਕੀ ਡੰਝ। ਸਤਿਗੁਰੂ ਮਹਾਰਾਜ ਫਰਮਾਉਂਦੇ ਪਾਵਨ ਬਚਨ, ਜਿਸ ਵਾਹਿਗੁਰੂ ਨੇ ਤੇਰੇ ਸਰੀਰ ਨੂੰ ਸਾਜ ਕੇ ਨਾਲ ਇੰਦਰੀਆਂ ਰੂਪੀ ਜਾਂ ਪ੍ਰਾਣਾ ਰੂਪੀ ਖੰਭ ਦਿੱਤੇ ਹਨ, ਸਿੱਧੀਆਂ ਰੂਪੀ ਜਾਂ ਪਰਾਲਬਧ ਰੂਪੀ ਖੰਭ ਦਿੱਤੇ ਹਨ, ਉਹਨੂੰ ਛੱਡ ਕੇ ਤੈਨੂੰ ਪਦਾਰਥਾਂ ਦੀ ਅਤਿ ਅੰਤ ਤ੍ਰਿਸ਼ਨਾ ਲੱਗ ਰਹੀ ਅਤੇ ਆਕਾਸ਼ ਵਿੱਚ ਉੱਡਣ ਦੀ ਡੰਝ ਸੜਨਤਾ ਭਾਵ ਚਾਹ ਲੱਗੀ ਹੋਈ ਹੈ, ਇਹ ਤੇਰੇ ਲਈ ਠੀਕ ਨਹੀਂ। ਇਹ ਗੱਲ ਸੁਣ ਕੇ ਫਕੀਰ ਨੇ ਕਿਹਾ, ਨਦਰ ਕਰੇ ਤਾਂ ਬੰਧਾ ਧੀਰ, ਜਿਉਂ ਵੇਖਾਲੇ ਤਿਉਂ ਵੇਖਾਂ ਵੀਰ। ਹੇ ਗੁਰੂ, ਜੇ ਆਪ ਕਿਰਪਾ ਦ੍ਰਿਸ਼ਟੀ ਕਰੋ ਤਾਂ ਹੀ ਮੈਂ ਧੀਰਜ ਨੂੰ ਬੰਨਾਂਗਾ। ਹੇ ਸੂਰਬੀਰ ਗੁਰੂ, ਜਿਵੇਂ ਆਪ ਦਿਖਾਓਗੇ ਤਿਵੇਂ ਮੈਂ ਪ੍ਰਭੂ ਨੂੰ ਵੇਖਾਂਗਾ। ਮਹਾਰਾਜ ਨੇ ਕਿਹਾ, ਜੇ ਉਸ ਵਾਹਿਗੁਰੂ ਦੇ ਦੇਖਣ ਦੀ ਇੱਛਾ ਹੈ ਤਾਂ ਸਰੀਰ ਅਤੇ ਰਿੱਧੀਆਂ ਸਿੱਧੀਆਂ ਦੇ ਹੰਕਾਰ ਨੂੰ ਤਿਆਗ ਕੇ, ਕਿਉਂਕਿ ਪ੍ਰਲੋਕ ਵਿੱਚ ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ, ਪਾਉਣੇ ਪਾਣੀ ਅਗਨੀ ਕਾ ਸੰਬੰਧ। ਮਹਾਰਾਜ ਕਹਿੰਦੇ, ਇਹ ਸਥੂਲ ਸਰੀਰ ਨਾਲ ਨਹੀਂ ਜਾਵੇਗਾ, ਨਾ ਹੀ ਰਿੱਧੀਆਂ ਸਿੱਧੀਆਂ ਅਤੇ ਪਦਾਰਥ ਰੂਪੀ ਖੰਭ ਜਾਣਗੇ। ਸੋ ਇਹ ਸਰੀਰ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਸੰਬੰਧ ਹੈ, ਭਾਵ ਤੱਤਾਂ ਦੇ ਮਿਲਾਪ ਤੋਂ ਰਚਿਆ ਹੋਇਆ। ਨਾਨਕ ਕਰਮ ਹੋਵੇ ਜਪੀਐ ਕਰ ਗੁਰਪੀਰ, ਸੱਚ ਸਮਾਵੈ ਇਹੋ ਸਰੀਰ। ਮਹਾਰਾਜ ਕਹਿੰਦੇ, ਨਾਨਕ ਕਰਮ ਹੋਵੇ ਜਪੀਐ ਕਰ ਗੁਰਪੀਰ, ਸੱਚ ਸਮਾਵੈ ਇਹੋ ਸਰੀਰ। ਸਤਿਗੁਰੂ ਕਥਨ ਕਰਦੇ, ਪੂਰਵਲੇ ਕਰਮ ਚੰਗੇ ਹੋਣ ਤਾਂ ਪੀਰ ਹੁੰਦਾ ਪੂਜਨੀਕ ਗੁਰਾਂ ਨੂੰ ਧਾਰਨ ਕਰਕੇ ਨਾਮ ਨੂੰ ਜਪਣਾ ਕਰ, ਤਾਂ ਇਹ ਸਰੀਰ ਦੇ ਹੁੰਦਿਆਂ ਹੀ ਸਤਿਸਰੂ ਵਿੱਚ ਸਮਾ ਜਾਏਗਾ। ਇਉਂ ਉਪਦੇਸ਼ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਇਹ ਪਾਵਨ ਬਚਨ ਨੌਂ ਸ਼ਬਦਾਂ ਰਾਹੀਂ ਦੱਸੇ ਹਨ। ਮਲਾਰ ਮਹੱਲਾ ਤੀਜਾ, ਚੌਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਅੱਗੇ ਦਰਸ਼ਨ ਬਖਸ਼ਿਸ਼ ਕਰਦੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਚੌਪਦੇ ਚਾਰ ਪੌੜੀਆਂ ਵਾਲੇ ਸ਼ਬਦ ਹੈ। ਪਹਿਲੇ ਘਰ ਸੁਰਤਾਰ ਗਾਉਣ ਦਾ ਹੁਕਮ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕਰਕੇ ਦੱਸਦੇ ਹਨ। ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ। ਸਤਿਗੁਰੂ ਮਹਾਰਾਜ ਫਰਮਾਉਂਦੇ, ਨਿਰੰਕਾਰ ਆਪ ਹੀ ਆਕਾਰ ਰੂਪ ਹੁੰਦਾ ਹੈ ਅਤੇ ਆਕਾਰ ਰੂਪ ਹੋ ਕੇ ਆਪ ਹੀ ਜੀਵਾਂ ਨੂੰ ਕਰਮਾਂ ਅਨੁਸਾਰ ਭਰਮ ਵਿੱਚ ਭੁਲਾਉਂਦਾ ਹੈ। ਜਿਵੇਂ ਗੁਰੂ ਨਾਨਕ ਦੇਵ ਨਿਰੰਕਾਰ ਆਕਾਰ ਆਕਾਰ ਰੂਪ ਹੋ ਗਿਆ ਅਤੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਫਿਰ ਹੁਕਮੀ ਹੋਵਨ ਆਕਾਰ, ਫਿਰ ਸਾਰੇ ਗਾਹਾਂ ਹੁਕਮ ਵਿੱਚ ਧਰਤੀਆਂ ਪਤਾਲ ਪਹਾੜ ਬੰਦੇ ਦਰਖਤ 84 ਲੱਖ ਜੂਨ ਆਕਾਰ ਛੋਟਾ ਵੱਡਾ ਸਾਰੇ ਆਕਾਰ ਬਣਾ ਤੇ ਆਪ ਹੀ ਭਰਮਾਂ 'ਚ ਭੁਲਾ ਤੇ ਜੀਵ। ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ। ਕਰਤਾ ਪੁਰਖ ਵਾਹਿਗੁਰੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਵੇਖਦਾ ਹੈ ਅਤੇ ਜਿਹੜੇ ਪਾਸੇ ਚਾਹੁੰਦਾ ਉਸ ਪਾਸੇ ਜੀਵਾਂ ਨੂੰ ਲਾ ਦਿੰਦਾ। ਨਾਲੇ ਆਪਣੇ ਸਾਰੇ ਅਕਾਲ ਪੁਰਖ ਦੀਆਂ ਖੇਡਾਂ ਹੀ ਨੇ, ਉਹਦੇ ਤਮਾਸ਼ੇ ਹੀ ਨੇ, ਜਿੱਧਰ ਜੀ ਕਰੇ ਉੱਧਰ ਲਾ ਦਿੰਦਾ। ਇੰਨਾ ਭੁਲਾ ਦਿੰਦਾ ਬੰਦੇ ਨੂੰ ਕਿ ਕੁਛ ਨਜ਼ਰ ਹੀ ਨਹੀਂ ਆਉਂਦਾ ਵਿਚਾਰੇ ਨੂੰ। ਸੇਵਕ ਕਹੋ ਇਹਾ ਵਡਿਆਈ, ਜਾ ਕਹੋ ਹੁਕਮ ਮਨਾਏ। ਜਿਸ ਪਾਸੋਂ ਆਪਣਾ ਹੁਕਮ ਮਨਾਉਂਦਾ ਉਹ ਸੇਵਕ ਨੂੰ ਇਹੋ ਹੁਕਮ ਮੰਨਣ ਦੀ ਵਡਿਆਈ ਦਿੰਦਾ। ਆਪਣਾ ਭਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀ ਹੈ। ਜੋ ਵਾਹਿਗੁਰੂ ਆਪਣੇ ਭਾਣੇ ਨੂੰ ਆਪ ਹੀ ਜਾਣਦਾ ਹੈ, ਉਹ ਗੁਰਾਂ ਦੀ ਕਿਰਪਾ ਨਾਲ ਹੀ ਲਿਖਿਆ ਜਾਂਦਾ ਹੈ। ਇਹਾ ਸਖਤ ਸਿਵੈ ਕਰ ਆਵੈ, ਜੀਵਨਿਆਂ ਮਰ ਰਹੀ ਹੈ ਰਹਾਓ। ਇਹ ਜੋ ਸਖਤ ਭਾਵ ਮਾਇਆ ਹੈ, ਇਸ ਵੱਲੋਂ ਬਿਰਤੀ ਉਲਟ ਕੇ ਸਿਵੈ ਹੁੰਦਾ ਕਲਿਆਣ ਸਰੂਪ ਪਰਮੇਸ਼ਰ ਦੇ ਘਰ 'ਚ ਆ ਜਾਵੇ, ਤਾਂ ਹੀ ਇਹ ਜੀਵ ਜੀਵਤ ਭਾਅ ਤੋਂ ਮਰ ਕੇ ਰਹਿੰਦਾ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਵੇਦ ਪੜ੍ਹੈ ਪੜ ਵਾਦ ਵਖਾਣੈ, ਬ੍ਰਹਮਾ ਵਿਸ਼ਨ ਮਹੇਸ਼ਾ। ਜੀਵ ਵੇਦਾਂ ਨੂੰ ਪੜ੍ਹ ਪੜ੍ਹ ਕੇ ਵਾਦ ਵਖਾਣੈ, ਝਗੜਿਆਂ ਨੂੰ ਕਥਨ ਕਰਦਾ। ਕੋਈ ਜੀਵ ਬ੍ਰਹਮਾ ਦੀ, ਕੋਈ ਵਿਸ਼ਨੂੰ ਦੀ, ਕੋਈ ਸ਼ਿਵਾਂ ਦੀ ਉਪਾਸ਼ਨਾ 'ਚ ਲੱਗਿਆ ਹੋਇਆ। ਇਹ ਤ੍ਰਿਗੁਣ ਮਾਇਆ, ਜਿਨ ਜਗਤ ਭੁਲਾਇਆ, ਜਨਮ ਮਰਨ ਕਾ ਸਹਿਸਾ। ਇਹ ਮਾਇਆ ਤਿੰਨ ਗੁਣ ਰੂਪ ਹੈ, ਜਿਹਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ ਹੈ, ਇਸ ਲਈ ਜੀਵ ਨੂੰ ਜਨਮ ਮਰਨ ਦਾ ਹੀ ਸੰਸਾ ਪਿਆ ਲੈਂਦਾ। ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨਹੋਂ ਅੰਦੇਸਾ। ਗੁਰਾਂ ਦੀ ਕਿਰਪਾ ਨਾਲ ਇੱਕ ਦੁੱਤੀ ਸਰੂਪ ਨੂੰ ਜਾਣੇ ਤਾਂ ਮਨ ਵਿੱਚੋਂ ਸਾਰੇ ਸੰਸੇ ਚੂਕੈ ਭਾਵ ਦੂਰ ਹੋ ਜਾਂਦੇ ਹੈ। ਪ੍ਰਭੂ ਅੱਗੇ ਬੇਨਤੀ ਕਰੋ, ਜੇ ਕੋਈ ਆਪਣਾ ਭਲਾ ਚਾਹੁੰਦੇ ਹੋ, ਜੇ ਬਚਣਾ ਚਾਹੁੰਦੇ ਹੋ ਤਾਂ ਪਰਮੇਸ਼ੁਰ ਅੱਗੇ ਕਹਿੰਦੇ ਬੇਨਤੀ ਕਰੋ। ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ। ਸੋ ਇਸ ਪ੍ਰਕਾਰ ਹੇ ਵਾਹਿਗੁਰੂ, ਅਸੀਂ ਮੂਰਖ ਸ਼ੁਭ ਵਿਚਾਰ ਤੋਂ ਰਹਿਤ ਹਾਂ ਜੀ, ਸਾਡੇ ਤਾਰਨੇ ਦੀ ਚਿੰਤਾ ਤੁਸੀਂ ਆਪ ਹੀ ਕਰੋ। ਅਵਿਚਾਰੀ, ਇਸ ਪ੍ਰਕਾਰ ਅਵਿਚਾਰੀ ਨਹੀਂ ਕਰਨਾ, ਅਵਿਚਾਰੀ। ਉਹ ਦਿਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ। ਦੀਨ ਦਿਆਲ ਹੋ ਕੇ ਮੈਨੂੰ ਦਾਸਾਂ ਦਾ ਦਾਸ ਕਰੋ, ਜਿਸ ਕਰਕੇ ਮੈਂ ਆਪਦੀ ਸੇਵਾ ਕਰਾਂ ਮਹਾਰਾਜ ਜੀ। ਏਕ ਨਿਧਾਨ ਦੇਹ ਤੂੰ ਆਪਣਾ ਅਹਿੰਸ ਨਾਮ ਵਖਾਣੀ। ਜੇ ਹੇ ਵਾਹਿਗੁਰੂ ਤੂੰ ਆਪਣਾ ਨਾਮ ਰੂਪ ਖਜ਼ਾਨਾ ਦੇ ਦੇਵੇਂ, ਤਾਂ ਹੀ ਮੈਂ ਦਿਨ ਰਾਤ ਆਪ ਜੀ ਦੇ ਨਾਮ ਨੂੰ ਕਥਨ ਕਰਾਂ। ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ। ਧੰਨ ਗੁਰੂ ਨਾਨਕ ਸਾਹਿਬ ਕਥਨ ਕਰਦੇ ਹਨ, ਗੁਰਾਂ ਦੀ ਕਿਰਪਾ ਦੁਆਰੇ ਕੋਈ ਇਹੋ ਜਿਹੀ ਗੱਲ ਸਮਝੋ ਅਤੇ ਮਨ ਵਿੱਚ ਵਿਚਾਰ ਨਾ ਕਰੋ। ਜਿਉਂ ਜਲ ਉੱਪਰ ਫੇਨ ਬੁੱਧ ਬੁਧਾ ਤੈਸਾ ਇਹੋ ਸੰਸਾਰ। ਧੰਨ ਗੁਰੂ ਅਮਰਦਾਸ ਕਹਿੰਦੇ ਆ, ਜਿਵੇਂ ਪਾਣੀ ਉੱਤੇ ਝੱਗ ਦੇ ਬੁਲਬੁਲੇ ਉੱਠਦੇ ਹਨ ਅਤੇ ਮਿਟਦੇ ਹਨ, ਉਸੇ ਤਰ੍ਹਾਂ ਇਹ ਸਾਰਾ ਸੰਸਾਰ ਜੀਂਦਾ ਮਰਦਾ। ਜਿਸ ਤੇ ਹੋਆ ਤਿਸੈ ਸਮਾਣਾ ਚੂਕ ਗਿਆ ਪਾ ਸਾਰਾ। 1258 ਅੰਗ ਤੇ ਪਰਮਾਉਂਦੇ, ਜਿਸ ਪਰਮਾਤਮਾ ਤੋਂ ਜੀਵ ਪੈਦਾ ਹੋਇਆ, ਜਦ ਉਹਦੇ ਵਿੱਚ ਸਮਾ ਗਿਆ ਤਾਂ ਸਾਰਾ ਹੀ ਸੰਸਾਰ ਪਸਾਰਾ ਚੁੱਕ ਗਿਆ, ਖਤਮ ਹੋ ਗਿਆ। ਮਲਾਰ ਮਹੱਲਾ ਤੀਜਾ, ਧੰਨ ਗੁਰੂ ਅਮਰਦਾਸ ਫਰਮਾਉਂਦੇ ਮਲਾਰ ਰਾਗ ਚ, ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਉਮੈ ਸ਼ਬਦ ਜਲਾਏ। ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪਛਾਣਿਆ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹੰਗਤਾ ਮਮਤਾ ਨੂੰ ਜਲਾਏ ਭਾਵ ਸਾੜ ਦਿੱਤਾ, ਉਹਨਾਂ ਨੂੰ ਹਰੀ ਨੇ ਆਪਣੇ ਨਾਲ ਮਿਲਾ ਲਿਆ। ਇਹਦਾ ਥੋੜ੍ਹਾ ਜਿਹਾ ਭੁਲੇਖਾ ਪੈਂਦਾ ਵਿਸ਼ਰਾਮ ਦਾ, ਜਿੰਨੀ ਹੁਕਮ ਪਛਾਣਿਆ ਇਹ ਤੇ ਜਮਕੀ ਹੈ ਸੇ ਮੇਲੇ, ਇੱਥੇ ਪੂਰਾ ਵਿਸ਼ਰਾਮ ਹੈ। ਔਮੈ ਸ਼ਬਦ ਜਲਾਏ, ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹੇ ਲਿਵ ਲਾਏ। ਉਹ ਦਿਨ ਰਾਤ ਸੱਚੀ ਭਗਤੀ ਕਰਦੇ ਹਨ ਅਤੇ ਸੱਚ ਸਰੂਪ ਵਿੱਚ ਚਿੱਤ ਬਿਰਤੀ ਨੂੰ ਲਗਾ ਰਹੇ ਨੇ। ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ। ਸਤਿਗੁਰਾਂ ਦੇ ਉਪਦੇਸ਼ ਵਿੱਚ ਸ੍ਰੇਸ਼ਠ ਪ੍ਰੇਮ ਕਰਕੇ ਉਹ ਸੁਭਾਵਕ ਹੀ ਸੱਚੇ ਹਰੀ ਨੂੰ ਸਦਾ ਹੀ ਵੇਖਦੇ ਰਹਿੰਦੇ ਹਨ, ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਝ ਦੇਖਦੇ ਆ। ਮਨ ਰੇ ਹੁਕਮ ਮਨ ਸੁੱਖ ਹੋਏ। ਮਹਾਰਾਜ ਕਹੇ ਮੇਰੇ ਮਨ ਪ੍ਰਭੂ ਦੇ ਹੁਕਮ ਨੂੰ ਮੰਨ, ਭਾਈ ਪਰਮੇਸ਼ਰ ਦੇ ਹੁਕਮ ਨੂੰ ਮੰਨ, ਤਾਂ ਤੈਨੂੰ ਫਿਰ ਤਾਂ ਸੁੱਖ ਦੀ ਪ੍ਰਾਪਤੀ ਹੋਣੀ ਹੈ। ਜੇ ਉਹਦੇ ਤੂੰ ਹੁਕਮ ਨੂੰ ਨਹੀਂ ਮੰਨੇਗਾ, ਭਾਣੇ 'ਚ ਨਹੀਂ ਚੱਲੇਗਾ, ਫਿਰ ਪਰਮੇਸ਼ਰ ਦੇ ਜਿਹੜੇ ਸੁੱਖ ਹੈ ਉਹ ਤੈਨੂੰ ਪ੍ਰਾਪਤ ਨਹੀਂ ਹੋਣੇ ਹਨ। ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਆਪਣੇ ਲਈ, ਪ੍ਰਭ ਭਾਣਾ ਹੈ ਆਪਣਾ ਭਾਵ ਦਾ ਜਿਸ ਬਖਸੇ ਤਿਸ ਵਿਘਨ ਨਾ ਹੋਏ। ਪ੍ਰਭ ਭਾਣਾ ਹੈ ਆਪਣਾ ਭਾਵ ਦਾ ਜਿਸ ਬਖਸੇ ਤਿਸ ਵਿਘਨ ਨਾ ਕੋਏ ਰਹਾਓ। ਕਿਉਂਕਿ ਵਾਹਿਗੁਰੂ ਨੂੰ ਆਪਣਾ ਭਾਣਾ ਮੰਨਣ ਵਾਲਾ ਬੰਦਾ ਭਾਉਂਦਾ, ਜਿਹਨੂੰ ਭਾਣਾ ਮੰਨਣਾ ਬਖਸ਼ਦਾ ਉਹਨੂੰ ਕੋਈ ਵਿਘਨ ਨਹੀਂ ਹੁੰਦਾ। ਭਾਣਾ ਮੰਨੀ ਜਾਓ, ਰਾਹ ਖੁੱਲ੍ਹੀ ਜਾਂਦੇ ਨੇ ਆਪਣੇ ਆਪ। ਜੇ ਭਾਣੇ ਦੇ ਮੂਹਰੇ ਆਪਾਂ ਅੜ ਜਾਈਏ ਫਿਰ ਰਾਹ ਨਹੀਂ ਖੁੱਲ੍ਹਦੇ, ਬਸ ਗੁਰਮੁਖ ਤੇਰਾ ਭਾਣਾ ਭਾਵ ਹੈ। ਇਹ ਬੜੀ ਵੱਡੀ ਯੁਗਤੀ ਦੱਸਦੇ ਨੇ, ਜੇ ਰੱਬ ਨੂੰ ਛੇਤੀ ਖੁਸ਼ ਕਰਨਾ ਉਹ ਜੋ ਕਰਦਾ ਉਸੇ 'ਚ ਹੀ ਹੋ ਜਾਓ ਖੁਸ਼। ਕਿਹਾ ਵੀ ਠੀਕ ਹੈ ਮਹਾਰਾਜ, ਇਹ ਤੈਨੂੰ ਭਾਉਂਦਾ ਵੀ ਮੈਨੂੰ ਦੁੱਖ ਦੇਣਾ ਭਾਉਂਦਾ, ਮੈਂ ਦੁੱਖ ਰੂਪ ਕਰਕੇ ਤੈਨੂੰ ਜਾਣਿਆ, ਤੂੰ ਹੀ ਸਭ ਕੁਛ ਹੈ। ਇਹਨੂੰ ਭੁੱਖੇ ਰੱਖਣਾ ਭਾਉਂਦਾ ਉਹ ਵੀ ਚੰਗਾ, ਮੈਨੂੰ ਸਾਰਾ ਕੁਛ ਹੀ ਚੰਗਾ ਜੀ। ਫਿਰ ਉਹ ਬਹੁਤ ਖੁਸ਼ ਹੁੰਦੇ ਨੇ, ਦੇਖੋ ਇਹ ਮੇਰੇ ਅਨੁਸਾਰ ਚੱਲਦਾ। ਅਤੇ ਜੇ ਆਪਾਂ ਮੂਹਰੋਂ ਅੜੀਆਂ ਕਰੀਏ ਵਾਹਿਗੁਰੂ ਨਾਲ, ਉਹ ਅੜੀਆਂ 'ਚ ਕਾਮਯਾਬ ਨਹੀਂ ਹੁੰਦਾ ਬੰਦਾ। ਇਹ ਹੀ ਸਿੱਖੀ ਆ ਬਸ। ਅਸਲ ਗੱਲ ਤਾਂ ਜਿਹੜੀ ਆ ਨਾ, ਉਹ ਇਹ ਹੈ ਵੀ ਜਿੰਨਾ ਕੁਛ ਮਸਤਕ 'ਤੇ ਲਿਖਿਆ ਜੋ ਪਰਾ ਲੱਭਦਾ, ਜੇ ਬਿਲਕੁਲ ਹੀ ਉਸੇ ਤਰ੍ਹਾਂ ਹੀ ਤੁਰਿਆ ਜਾਵੇ, ਤੁਰਦੇ ਨਹੀਂ ਆਪਾਂ, ਕਿਉਂਕਿ ਕਈ ਵਾਰੀ ਸਾਰੇ ਉਹੋ ਜਿਹੇ ਨਹੀਂ ਹੁੰਦੇ ਘਰ 'ਚ। ਨਹੀਂ ਤਾਂ ਐਨ ਭਾਣੇ 'ਚ ਤੁਰਿਆ ਜਾਵੇ, ਤੁਰਿਆ ਜਾਵੇ, ਭਗਤੀ ਕਰੀ ਜਾਵੇ, ਜੋ ਦਿੱਤਾ ਸੋ ਖਾ ਲਵੇ ਬਸ। ਸੋ ਬਸ ਚੁਣਕ ਰਿਖੀ ਵਾਂਗੂ ਸੰਤੋਖੀ ਹੋ ਜੇ, ਕਹੇ ਨਾ। ਪਰਖਾਂ ਤਾਂ ਬਹੁਤ ਲੈਂਦੇ, ਫਿਰ ਕਈ ਵਾਰ ਹਫ਼ਤਾ ਹਫ਼ਤਾ ਹੀ ਭੁੱਖੇ ਰੱਖ ਸਕਦੇ ਆ, ਇਹ ਗੱਲ ਨਹੀਂ। ਫਿਰ ਮੁੜ ਕੇ ਫਿਰ ਕਈ ਵਾਰੀ ਪਾਟੇ ਕੱਪੜੇ ਵੀ ਪਾਉਣੇ ਪੈਂਦੇ ਆ ਕਈ ਵਾਰ। ਹੁਣ ਉਹ ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਚੰਗਾ ਲੱਗ ਗਿਆ ਨਾ ਕਿਤੇ, ਮੁੜ ਕੇ ਫਿਰ ਸਾਰਾ ਕੁਛ ਹੀ ਬਖਸ਼ ਦਿੰਦੇ ਨੇ। ਭਾਣੇ ਵਿੱਚ ਰਹਿ ਕੇ ਇੱਕ ਵਾਰੀ ਥੋੜ੍ਹਾ ਜਿਹਾ ਹੋਣਾ ਪੈਂਦਾ ਕਿ ਪਰਖਾਂ ਤਾਂ ਹੁੰਦੀਆਂ, ਭਾਈ ਮੰਝ ਦੀਆਂ ਬਹੁਤ ਪਰਖਾਂ ਹੋਈਆਂ ਸੀ, ਪਰ ਸਤਿਗੁਰੂ ਨੇ ਬਾਅਦ 'ਚ ਫਿਰ ਕਿਰਪਾ ਕਰਤੀ, ਗਲ ਨਾਲ ਲਾ ਲਿਆ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣ ਹਾਰਾ। ਫਿਰ ਬਣਾ ਵੀ ਐਡਾ ਵੱਡਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹਨੂੰ ਬਖਸ਼ਿਸ਼ਾਂ ਵੀ ਕਰ ਦਿੱਤੀਆਂ ਮਹਾਰਾਜ ਜੀ ਨੇ। ਤਾਂ ਕਹਿੰਦੇ ਨੇ ਭਾਈ ਭਾਣਾ ਮੰਨਣ ਵਿੱਚ ਕੋਸ਼ਿਸ਼ ਕਰੋ, ਥੋੜ੍ਹੀ ਥੋੜ੍ਹੀ ਗੱਲ ਦੇ ਵਿੱਚ ਐਵੇਂ ਰੀ ਰੀ ਨਹੀਂ ਕਰਨਾ, ਬੰਦਗੀ ਕਰੀ ਜਾਓ। ਕਈਆਂ ਦਾ ਪਾਠ ਕਰਦੇ ਨੇ ਮਹਾਰਾਜ ਸਿਰ ਦੁਖਣ ਲੱਗ ਜਾਏ, ਕਹਿਣਗੇ ਲੈ ਚੰਗਾ ਪਾਠ ਕੀਤਾ ਸਿਰ ਹੀ ਦੁਖਣ ਲੱਗ ਗਿਆ, ਕਿਹਦਾ ਕੋਈ ਗਿੱਟਾ ਦੁਖਣ ਲੱਗ ਗਿਆ, ਜਾਂ ਅੱਜ ਪੈਸੇ ਕਿਤੋਂ ਘੱਟ ਗਏ ਚਾਰੇ ਪਾਸੇ, ਚੰਗਾ ਪਾਠ ਕੀਤਾ। ਉਹ ਪਾਠ ਇਸ ਕੰਮ ਨੂੰ ਨਹੀਂ ਕਰਦੇ ਆਪਾਂ, ਇਹ ਤਾਂ ਪਰਾਲਬਧ ਹੈ, ਪਰਾਲਬਧ ਘੱਟਦੀ ਵੱਧਦੀ ਰਹਿੰਦੀ ਹੁੰਦੀ ਆ। ਪਾਠ ਤਾਂ ਕਰਨਾ ਇਹਨਾਂ ਬੰਧਨਾਂ ਤੋਂ ਨਿਕਲਣ ਵਾਸਤੇ, ਮੁਕਤੀ ਵਾਸਤੇ ਪਾਠ ਕਰਨਾ, ਸੱਚ ਖਾਣ ਲਈ। ਮਹਾਰਾਜ ਜੰਮਣਾ ਮਰਨਾ ਕੱਟ ਦੇਵੇ, ਜੇ ਪੈਸਿਆਂ ਲਈ ਪਾਠ ਕਰਨਾ ਜਾਂ ਹੋਰ ਕੰਮਾਂ ਲਈ, ਪਦਾਰਥਾਂ ਲਈ, ਇਹਨਾਂ ਲਈ, ਉਹਨਾਂ ਲਈ, ਮਹਾਰਾਜ ਕਹਿੰਦੇ ਫਿਰ ਉੱਥੇ ਕੀ ਅਟਕ ਕੇ ਰਹਿ ਜਾਏਗਾ, ਘੁੰਮਣ ਘੇਰ ਹੀ ਪੈ ਜਾਏਗਾ, ਫਿਰ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ। ਤ੍ਰੈ ਗੁਣ ਸਭਾ ਧਾਤ ਹੈ, ਨਾ ਹਰ ਭਗਤ ਨਾ ਭਾਏ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਹ ਸਾਰਾ ਸੰਸਾਰ ਤ੍ਰਿਗੁਣਾਤਮਕ ਧਾਤ ਹੁੰਦਾ, ਮਾਇਆ ਤੋਂ ਪੈਦਾ ਹੋਇਆ। ਇਸ ਮਾਇਆ ਵਿੱਚ ਲੱਗਣ ਨਾਲ ਨਾ ਹਰੀ ਦੀ ਭਗਤੀ ਹੁੰਦੀ ਹੈ, ਨਾ ਹੀ ਪ੍ਰੇਮ ਪ੍ਰਾਪਤ ਹੁੰਦਾ। ਇਹ ਬੜੀ ਭੈੜੀ ਆ, ਗੇੜੇ ਜਿਹੇ 'ਚ ਪਾ ਲੈਂਦੀ ਬੰਦੇ ਨੂੰ, ਮੁੜ ਕੇ ਬੰਦਾ ਨਿਕਲ ਹੀ ਨਹੀਂ ਸਕਦਾ ਇਹਦੇ 'ਚੋਂ। ਇਹ ਸਾਰੇ ਜਣੇ ਹੁਣ ਮਾਇਆ 'ਚ ਹੀ ਫਸੇ ਹੋਏ ਨੇ, ਨਾ ਹਰੀ ਦੀ ਭਗਤੀ ਹੋਈ, ਨਾ ਪ੍ਰੇਮ ਪ੍ਰਾਪਤ ਹੋਇਆ, ਨਾ ਮਨ ਟਿਕਿਆ, ਨਾ ਇਹ ਪੂਰੀ ਹੋਈ ਕਦੇ। ਮਰਨ ਤੱਕ ਇਹ ਪੂਰੀ ਨਹੀਂ ਹੁੰਦੀ, ਇਹਦੀ ਸਿਸਟਮ ਹੀ ਇਹੋ ਜਿਹੇ ਬਣਾਏ ਹੋਏ ਨੇ। ਜੇ ਜ਼ਿਆਦਾ ਹੈ ਤਾਂ ਵੀ ਬੰਦਾ ਰੂੰ ਰੂੰ ਕਰਦਾ, ਜੇ ਘੱਟ ਹੈ ਤਾਂ ਵੀ ਰੂੰ ਰੂੰ ਕਰਦਾ, ਸਾਰੇ ਰੋਈ ਹੋਈ ਜਾਂਦੇ, ਦੁਖੀ ਕੌਣ ਇੱਥੇ, ਸਾਰੇ ਸੁਖੀ ਨੇ, ਕੋਈ ਨਹੀਂ। ਸਗਲ ਸਿਸ਼ਟ ਕੋ ਰਾਜਾ ਦੁਖੀ ਆ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਇਸ ਕਰਕੇ ਮਹਾਰਾਜ ਕਹਿੰਦੇ ਇਹੀ ਮੈਂ ਇੱਕ ਇਹਨੂੰ ਭ੍ਰਾਂਤੀ ਪਾਈ ਹੋਈ ਆ, ਇਹੀ ਇਹਨੂੰ ਇੱਕ ਚੱਕਰ ਪਾਇਆ ਹੋਇਆ ਕਿ ਜੇ ਮਾਇਆ ਦੇ ਨਾਲ ਹੀ ਗੇੜਾ ਜਿਹਾ ਖਵਾਇਆ ਹੋਇਆ, ਬਸ ਉਹਦੇ 'ਚ ਫਿਰ ਸੋਟੀ ਲੱਗੀ ਰਹਿੰਦੀ ਹੈ, ਤਾਂ ਹੀ ਦੁੱਖ ਪਾਉਂਦਾ। ਮਹਾਰਾਜ ਕਹਿੰਦੇ ਨੇ ਗਾਤ ਮੁਕਤ ਕਦੇ ਨਾ ਹੋ ਬਈ ਹਉਮੈ ਕਰਮ ਕਮਾਹੇ। ਜੋ ਹਉਮੈ ਦੇ ਸਹਿਤ ਹੋ ਕੇ ਕਰਮ ਕਮਾਉਂਦਾ ਹੈ, ਉਹਨੂੰ ਮੁਕਤੀ ਕਦੇ ਗਤ ਪਾਪ ਪ੍ਰਾਪਤ ਨਹੀਂ ਹੁੰਦੀ। ਜਿੰਨਾ ਆਪਾਂ ਕਰਮ ਕਮਾਉਂਦੇ, ਇਹ ਨਾ ਕਹੋ ਮੈਂ ਕੀਤਾ, ਕਦੇ ਨਾ ਕਹੋ, ਕਹੋ ਮਹਾਰਾਜ ਸਾਡੇ ਕਿਹੜਾ ਵੱਸ ਹੈ ਕੁਛ, ਸਭ ਤੁਸੀਂ ਸੇਵਾ ਕਰਾਉਣੀ ਆ, ਸਿਮਨ ਕਰਾਉਣਾ ਹੈ, ਕੋਈ ਵੀ ਕੰਮ ਹੈ ਸਭ ਤੇਰੇ ਹੁਕਮ 'ਚ ਆ ਜੀ, ਤੇਰੀ ਖੇਡ ਹੈ। ਇੱਕ ਹੁਕਮ ਤਾਂ ਉਹ ਹੈ ਵੀ, ਇੱਕ ਹੁਕਮ ਤਾਂ ਕਹਿਣਾ ਜੀ ਰੱਬ ਦਾ ਹੁਕਮ ਹੈ, ਇੱਕ ਕਹਿਣਾ ਜੀ ਆਪਦੇ ਮਤਲਬ ਦੀ ਗੱਲ ਹੈ, ਫਿਰ ਉਹ ਦੂਜੇ ਪਾਸੇ ਉਲਟਾ ਲੈਣੀ। ਸਾਰੇ ਹੁਕਮ 'ਚ ਹੈ, ਹਉਮੈ ਨੂੰ ਛੱਡ ਦਿਓ, ਸਭ ਤੇਰੇ ਹੁਕਮ 'ਚ ਹੈ, ਬਿਲਕੁਲ ਰਿਲੈਕਸ ਹੋ ਜਾਓਗੇ, ਚੰਗੇ ਭਲੇ ਹੋ ਜਾਓਗੇ, ਭਾਣੇ 'ਚ ਚੱਲੋ। ਮਹਾਰਾਜ ਕਹਿੰਦੇ ਸਾਹਿਬ ਭਾਵ ਹੈ ਸੋ ਥੀਐ ਪਿਆ ਕਿਰਤ ਫਿਰਾ ਹੈ। ਜੋ ਮਾਲਕ ਨੂੰ ਭਾਉਂਦਾ ਉਹੀ ਕੁਝ ਹੁੰਦਾ। ਇਹ ਬੰਦੇ ਸਾਕਤ ਬੰਦੇ ਕੀਤੇ ਕਰਮਾਂ ਅਨੁਸਾਰ ਜੂਨੀਆਂ 'ਚ ਹੀ ਪਏ ਫਿਰਦੇ ਆ। ਫਿਰ ਮਹਾਰਾਜ ਇਹਨਾਂ ਦਾ ਭਲਾ ਵੀ ਤਾਂ ਕਰਨਾ, ਕਹਿੰਦੇ ਇਹਨਾਂ ਦਾ ਭਲਾ ਵੀ ਹੋਜੂ। ਸਤਿਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ। ਕਹਿੰਦੇ ਸਤਿਗੁਰਾਂ ਨਾਲ ਮਿਲਣੇ ਕਰਕੇ ਜਿਹਦਾ ਮਨ ਮਰ ਰਹਿੰਦਾ, ਉਹਦੇ ਮਨ ਵਿੱਚ ਹਰੀ ਨਾਮ ਆ ਕੇ ਵੱਸਦਾ। ਮਨ ਕਿੱਥੋਂ ਮਰ ਗਿਆ? ਗੰਦੇ ਸੁਭਾਅ ਤੋਂ, ਸਵਾਦਾਂ ਵੱਲੋਂ ਮਨ ਮਰ ਗਿਆ। ਇਸ ਕੀ ਕੀਮਤ ਨਾ ਪਵੈ ਕਹਿਣਾ ਕਿਸ਼ੂ ਨਾ ਜਾਏ। ਫਿਰ ਉਹਦੀ ਕੀਮਤ ਕੋਈ ਨਹੀਂ ਪੈਂਦੀ, ਅਤੇ ਉਹਦਾ ਕੁਝ ਜਸ ਨਹੀਂ ਕਿਹਾ ਜਾ ਸਕਦਾ, ਭਾਵ ਕੁਝ ਵੀ ਕੀਮਤ ਨਹੀਂ ਪਾ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਉਹ ਅਮੁੱਲ ਗੁਣ ਹੋ ਗਏ, ਉਹਦੇ 'ਚ ਅਮੁੱਲ ਵਾਪਾਰ ਹੋ ਗਏ, ਸਭ ਅਮੁੱਲ ਹੀ ਅਮੁੱਲ ਆ। ਚੌਥਾ ਪਦ ਵਾਸਾ ਹੋਇਆ ਸੱਚਾ ਰਹਿ ਸਮਾਏ। ਉਹਦਾ ਚੌਥੇ ਭਾਵ ਤੁਰਿਆ ਪਦ 'ਚ ਨਿਵਾਸ ਹੋਇਆ, ਉਹ ਸੱਚੇ ਵਾਹਿਗੁਰੂ 'ਚ ਸਮਾ ਰਹਿੰਦਾ। ਮੇਰਾ ਹਰ ਪ੍ਰਭ ਅਗਮ ਅਗੋਚਰ ਹੈ, ਕੀਮਤ ਕਹਿਣ ਨਾ ਜਾਏ। ਮੇਰਾ ਹਰੀ ਪ੍ਰਭੂ ਮਨ ਕਰਕੇ, ਆਗਾਮ ਇੰਦਰੀਆਂ ਕਰਕੇ ਅਗੋਚਰ ਹੈ, ਉਹਦੀ ਕੀਮਤ ਕਹੀ ਨਹੀਂ ਜਾਂਦੀ। ਭਾਈ ਗੁਰਪ੍ਰਸਾਦੀ ਬੁੱਝੀ ਹੈ ਸਬਦੇ ਕਾਰ ਕਮਾਏ। ਗੁਰਾਂ ਦੀ ਕਿਰਪਾ ਨਾਲ ਉਪਦੇਸ਼ ਦੀ ਕਾਰ ਕਮਾਈਏ, ਜਾਂ ਉਪਦੇਸ਼ ਦੁਆਰਾ ਸਾਧਨ ਦੀ ਕਾਰ ਕਮਾਉਣ ਕਰਕੇ ਉਹਨੂੰ ਜਾਣੀਦਾ, ਪਰਮਾਤਮਾ ਨੂੰ ਫਿਰ ਬੁੱਝੀਏ, ਭਾਵ ਜਾਣੀਦਾ, ਫਿਰ ਸਮਝ ਸਕੀਦਾ। ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ। ਸਤਿਗੁਰੂ ਮਹਾਰਾਜ ਕਥਨ ਕਰਦੇ, ਭਾਈ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਸਲਾਹੁਣਾ ਕਰ, ਤਾਂ ਹਰੀ ਦੇ ਦਰਬਾਰ ਵਿੱਚ ਹਰ ਤਰ੍ਹਾਂ ਕਰਕੇ ਸੋਭਾ ਪ੍ਰਾਪਤ ਕਰੇਗਾ, ਫਿਰ ਸੋਭਾ ਪਾਏਗਾ।